गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है, श्री गुरु अमरदास महाराज जी दे जीवन प्रसंग। आ उसका पहला हिस्सा सरवण करने की कोशिश करिए जी। पहला है दासू जी। श्री गुरु अंगद देव जी हुण अपने आत्म स्वरूप विच हन अते साडे नैणा तो लोप हन। श्री गुरु अमरदास जी का प्रेम ए असह विछोड़ा चल नहीं सकता। दो चार दिन खडूर साहब रहे, फिर अपने प्रेम प्रवाह विच तारियां लाउंदे गोइंदवाल आ गए। भाई बल्लू आप दा प्रेमी सिख ते निज सेवक, भाई बुढ़ा जी ते होर प्रेमी सिख भी नाल आ गए। पिछे खडूर विच कौतुक होर वरत्या। दासू जी ये गल सह नहीं सुन सकते कि गद्दी पुत्र दे सिवा दास लै जाए। निकटवर्ती सेवक कोई खुशामदी चौधरी ते सिख चुक चुका कर रहे सन, जैसा कि ऐसे मौकियां ते जगत विच होया करदा है। इन्हां विचों किसी ने ख्याल ना कीता कि गुरियाई विरासत नहीं, ये बख्शिश है। ये गद्दी मामले लैण दी नहीं, ये जीदान देण दी जगवेदी है। ये दुनियादारी दा मर्तबा नहीं, ये जिम्मेवारियां दी पंड है। उन्हां दे मित्रां विच कोई नहीं सी समझावण वाला ते राहे पाउण वाला। जदों श्री गुरु अमरदास जी बासर के चले गए सन ते गुरु अंगद देव जी दे दोए पुत्र मगर पिछा करन गए सन, पर हाथ बज गए साने ते गुरु अमरदास जी दी मेहर नाल खुले सन। तदों निर्वैर नाल वैर रचा के पतिया हो चुका सी, पर ए हड्डी वर्ती देख के भी यकीन कायम ना सो होया। गद्दी वेले जो कुछ वरत्या तदों भी पुत्रां ने गुरु पद दी असलियत नू ना लख्या ते पिता गुरु दी आग्या पालन ना कीती। हुण जद श्री अमरदास जी गोइंदवाल चले गए तां पिछों सलाह मशवरे हुंदे रहे। माता खीवी फिर भी समझाउंदी रही कि ए भारी पंड है, उठाई नहीं जाएगी। जो कुछ तो साडे पिता गुरु जी कर गए हन, तुसां उन्हां नू उसते फुल चढ़ावने चाहिए हैं। पर ए प्यार ते सच दी सिख्या उन्हां नू ना पाई। अंत भाईचारे दे कुछ को ते कुछ होर लोकां ने दासू जी नू गुरियाई दी पग बना दिती। कुछ समा आप जी गुरियाई दा उतारा उतार दे रहे, उपदेश देन दे असीसां ते वर प्रदान करदे रहे, पर सिट्टा ए होया कि सिर फिर गया, जो अनेकां जतना नाल भी ठीक ना होया। फिर सारिया मुसाहिबा ने निकटवर्तियां ने माता जी पास अर्ज की कि तुसी करनी वाले हो, ये तुहाडा पुत्र है, अपनी कला वरता के इन्हां दा सिर ठीक करो। माता, मैं तुसानू वरज रही सां कि ये भारी पंड है, बल तो वधीक भार चुकण नाल सिर चकराउणा ही होया। जद तक भाई पंड सिर ते है, सिख ने सुखी नहीं होना। हुण भी जे ए पंड सिरों उतार दिती जाए तां भला है, नहीं तां दिनों दिन विगाड़ ही विगाड़ निकलना है। दिती मत कोई विरला लैंदा है, जद दुख आ के वापरदा है तां कदे मत मनी भी जांदी है। ऐतकी माता दा उपदेश सफलिया। दासू जी ने कहा, मां जी जे मेरा सिर ठीक हो सकदा है तां मैं गुरियाई छड़ी। मैं सिर दे खफकान तो जो दोरे वांगू हो जांदा है बहुत दुखी हाँ। माता, बरखुड़दार, फिर जो पिता गुरु दे फरमान दी अवज्ञा कीती है उसका प्रायश्चित करो। दासू, कीकू मां जीओ। माता, चलो गोइंदवाल, गुरु दी गद्दी ते बिठाए गुरु तो खिमा मंगो, उन्हां दे चरनी लगो, उन्हां दी मेहर दृष्टि सब सुख करेगी। दासू, माता जी मैनू तां आउंदी है शर्म, जो कुछ मैं कीता है उस ते ओ गुस्से हो गए होणगे। मेरा तुर के जाना ही हीनता है, ते गया जे अपमान होया तां फिर की रह आऊ। माता, संसार दे वरतारे होर हन, जो अंदर साईं नाल जुड़े रहिंदे हन उन्हां दा वरतारा होर हुंदा है। ਉਹ ਸਾਡੇ ਸਮਝ ਹੀ ਨਹੀਂ ਪੈਂਦਾ। ਤੂੰ ਚੱਲ ਅਤੇ ਮੈਂ ਤੇਰੇ ਨਾਲ ਚੱਲਦੀ ਹਾਂ, ਫਿਰ ਦੇਖ ਲਈ ਕਿ ਉਹਨਾਂ ਦੇ ਸਾਰੇ ਸ੍ਰਿਸ਼ਟਾਚਾਰਾਂ ਤੋਂ ਉੱਪਰ ਵਗਣ ਵਾਲਾ ਆਤਮ ਮੰਡਲ ਦਾ ਸ੍ਰਿਸ਼ਟਾਚਾਰ ਕੀ ਕੌਤਕ ਕਰਦਾ ਹੈ। ਦਾਸੂ, ਹਾਂ ਮਾਂ ਜੀ, ਜੇ ਤੁਸੀਂ ਨਾਲ ਚੱਲੋ ਤਾਂ ਮੈਂ ਚੱਲਦਾ ਹਾਂ। ਇਹ ਮੈਨੂੰ ਆਸ ਹੈ ਕਿ ਉਹ ਤੁਸਾਡਾ ਕਿਆ ਨਹੀਂ ਮੋੜਨਗੇ, ਤੁਸਾਡਾ ਸਤਿਕਾਰ ਉਹ ਬਹੁਤ ਕਰਦੇ ਹਨ। ਮਾਤਾ, ਸਤਿਬਚਨ ਲਾਲ ਜੀ, ਮੈਂ ਤੁਸਾਂ ਦੇ ਨਾਲ ਚੱਲ ਸਾਂ ਅਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਚੱਲ, ਜੋ ਉਹ ਵੀ ਬੇਮੁੱਖ ਨਾ ਰਹਿਣ ਅਤੇ ਬਖਸ਼ੇ ਜਾਣ। ਦਾਸੂ, ਅੱਛਾ ਮਾਂ ਜੀ। ਇਹ ਕਹਿ ਕੇ ਉਸਦੇ ਸਿਰ ਨੂੰ ਇੱਕ ਚੱਕਰ ਆਇਆ ਅਤੇ ਮਾਤਾ ਜੀ ਨੇ ਸਿਰ ਫੜ ਕੇ ਆਪਣੇ ਹੱਥਾਂ ਵਿੱਚ ਘੁੱਟ ਲਿਆ ਅਤੇ ਆਖਿਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਥੋੜ੍ਹੇ ਚਿਰ ਵਿੱਚ ਸਾਹਿਬਜ਼ਾਦੇ ਜੀ ਦਾ ਸਿਰ ਖੜੋ ਗਿਆ, ਚੱਕਰ ਹਟ ਗਿਆ। ਤਦ ਮਾਤਾ ਜੀ ਨੇ ਕਿਹਾ, ਦੇਖ ਬੱਚਾ, ਤੇਰੇ ਪਿਤਾ ਜੀ ਨੇ ਇੱਕ ਦਿਨ ਕਿਸੇ ਆਪਣੇ ਵਿੱਤੋਂ ਵੱਧ ਕੇ ਜ਼ੋਰ ਲਾਉਣ ਵਾਲੇ ਸਾਧਕ ਨੂੰ ਸਮਝਾਇਆ ਸੀ ਕਿ ਜੋ ਵਠੂਆਂ ਦਾ ਮਾਂਦਰੀ ਹੋਵੇ ਉਸਨੂੰ ਸੱਪਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਸੁਣ ਉਹਨਾਂ ਦੇ ਉਚਾਰੇ ਵਾਕ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਈਆਂ, ਨਾਗੀ ਲੱਗੇ ਜਾਏ, ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਅਤੀਹੂ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੇ ਡੁੱਬੇ ਹੱਕ ਨੇ ਆਏ, ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉ ਪਾਏ, ਨਾਨਕ ਇਵੇਂ ਜਾਣੀਏ ਸਭ ਕਿਛ ਤਿਸੈ ਰਜਾਏ। ਗੁਰਿਆਈ ਸ਼ਰਨ ਆਇਆਂ ਦੇ ਪਾਪਾਂ ਦੁੱਖਾਂ ਦਾ ਭਾਰ ਚੱਲਣਾ ਹੁੰਦਾ ਹੈ। ਉਹ ਉਹੀ ਚੱਲ ਸਕਦਾ ਹੈ ਜਿਸ ਦੇ ਸਿਰ 'ਤੇ ਗੁਰੂ ਦਾ ਹੱਥ ਹੋਵੇ। ਉਹ ਦਾਤ ਤੇਰੇ ਪਿਤਾ ਜੀ ਸ੍ਰੀ ਅਮਰਦਾਸ ਜੀ ਨੂੰ ਦੇ ਕੇ ਗੁਰੂ ਥਾਪ ਗਏ ਹਨ, ਅਤੇ ਸ੍ਰੀ ਅਮਰਦਾਸ ਜੀ ਦੇ ਸਿਰ 'ਤੇ ਤੇਰੇ ਪਿਤਾ ਜੀ ਦਾ ਹੱਥ ਵੀ ਤਾਂ ਹੈ। ਹਾਂ, ਹੁਣ ਤੱਕ ਸਿਰ 'ਤੇ ਖੜ੍ਹੇ ਹਨ। ਜਿਸ ਸ਼ੈ ਨੂੰ ਤੂੰ ਖੋਹ ਕੇ ਲੈਣੀ ਚਾਹੁੰਦਾ ਹੈ ਉਹ ਸ਼ੈ ਗੁਰੂ ਅਮਰਦਾਸ ਜੀ ਲੈਣੀ ਨਹੀਂ ਸਨ ਚਾਹੁੰਦੇ। ਉਹਨਾਂ ਨੇ ਉਹ ਸ਼ੈ ਤੇਰੇ ਪਿਤਾ ਜੀ ਦਾ ਹੁਕਮ ਮੰਨ ਕੇ ਲੀਤੀ ਹੈ। ਹੁਣ ਤੱਕ ਦੇਖ ਲੈ, ਉਹ ਆਪਣੇ ਆਤਮ ਰੰਗ ਵਿੱਚ ਮਗਨ ਰਹਿੰਦੇ ਹਨ। ਜੋ ਖਬਰਾਂ ਆਉਂਦੀਆਂ ਹਨ ਉਹ ਇਹ ਹਨ ਕਿ ਆਪ ਜੀ ਇਕਾਂਤ ਰਹਿੰਦੇ ਹਨ। ਕੋਈ ਆਖਦਾ ਹੈ ਕਿ ਦਿਹਾੜੀ ਨਦੀ ਦੇ ਕਿਨਾਰੇ ਇੱਕ ਝੁੱਗੀ ਪਾਈ ਹੈ, ਉਸ ਵਿੱਚ ਜਾ ਬੈਠਦੇ ਹਨ ਅਤੇ ਆਪਣੇ ਰੰਗ ਮਗਨ ਚੁੱਪ ਚਾਪ ਰਹਿੰਦੇ ਹਨ। ਹਾਂ, ਕੂੰਦੇ ਸਹਿੰਦੇ ਵੀ ਕਿਸੇ ਨਾਲ ਨਹੀਂ, ਇੱਕੋ ਬੱਲੂ ਸੇਵਾ ਕਰਦਾ ਅਤੇ ਕੁਛ ਦਲੀਆ ਦੋ ਵੇਲੇ ਕਦੇ ਅੱਠੀ ਪੈਰੀਂ ਖੁਆਲ ਦਿੰਦਾ ਹੈ। ਗੁਰਿਆਈ ਵਾਲਾ ਕੰਮ ਜਿਵੇਂ ਪਹਿਲੋਂ ਤੇਰੇ ਪਿਤਾ ਜੀ ਨੇ ਨਹੀਂ ਸੀ ਕੀਤਾ, ਤਿਵੇਂ ਉਹ ਨਹੀਂ ਕਰਦੇ। ਦਾਸੂ, ਫਿਰ ਮਾਂ ਜੀ ਉਹ ਕੀ ਕਰਦੇ ਹਨ? ਮਾਤਾ, ਇਹੋ ਗੱਲ ਹੈ ਨਾ, ਉਹ ਆਪਣੇ ਧਿਆਨ ਮਗਨ ਰਹਿੰਦੇ ਹਨ, ਵਾਹਿਗੁਰੂ ਦੇ ਰੰਗ ਰਤੜੇ ਲੀਨ ਟਿੱਕੇ ਰਹਿੰਦੇ ਹਨ। ਇਹ ਉਹਨਾਂ ਦਾ ਆਪਣਾ ਆਤਮ ਆਨੰਦ ਹੈ ਜਿਸ ਦਾ ਰਸ ਉਹੀ ਮਾਣਦੇ ਹਨ। ਜਦ ਲੋਕਾਂ ਵਿੱਚ ਬੈਠਣਗੇ, ਉਪਦੇਸ਼ ਕਰਨਗੇ ਤਾਂ ਇਹ ਆਪਣਾ ਆਨੰਦ ਵੰਡਣਗੇ। ਇਹ ਜੀਆ ਦਾਨ ਹੈ ਜੋ ਦੇਣਗੇ। ਇਸ ਲਈ ਗੁਰਿਆਈ ਦਾਤਾ ਹੋਣਾ ਹੈ, ਦੇਣਾ ਹੈ, ਲੈਣਾ ਨਹੀਂ ਹੈ। ਦੇਣਾ ਕਿੰਨਾ ਕੁ ਸੌਖਾ ਹੁੰਦਾ ਹੈ ਤੂੰ ਹੀ ਸੋਚ ਲੈ। ਦਾਸੂ, ਮੈਂ ਵੀ ਤਾਂ ਅਸੀਸਾਂ 'ਤੇ ਵਰ ਦਿੰਦਾ ਰਿਹਾ ਹਾਂ। ਮਾਤਾ, ਜਿਤਨਾ ਬਲ ਤੇਰੇ ਵਿੱਚ ਸੀ ਉਤਨਾ ਹੀ ਕਿਸੇ ਨੂੰ ਲਾਭ ਹੋਣਾ ਹੈ ਨਾ। ਬਾਲ ਦਾ ਚਲਾਇਆ ਤੀਰ, ਜਵਾਨ ਦਾ ਚਲਾਇਆ ਤੀਰ ਅਤੇ ਸਿੱਖੇ ਹੋਏ ਤਨਖਧਾਰੀ ਦਾ ਤੀਰ ਇੱਕੋ ਜਿੰਨੀ ਦੂਰ ਨਹੀਂ ਨਾ ਜਾਂਦੇ। ਬੱਠਲ ਦੇ ਪਾਣੀ ਵਿੱਚ ਕਿੰਨੇ ਕੁ ਕੱਪੜੇ ਧੋਤੇ ਜਾ ਸਕਦੇ ਹਨ, ਅਤੇ ਵਗਦੇ ਪਾਣੀ ਵਿੱਚ ਕਿ ਨਦੀ ਵਿੱਚ ਧੋਤਿਆਂ ਮੈਲ ਕਿਸ ਨੂੰ ਲੱਗਦੀ ਹੈ, ਅਤੇ ਸਮੁੰਦਰ ਦਾ ਹਿਸਾਬ ਤੂੰ ਸੋਚ ਲੈ। ਗੁਰਿਆਈ ਸ਼ਰਨ ਆਇਆਂ ਦੇ ਪਾਪਾਂ ਦੀ ਮੈਲ ਧੋਣੀ ਹੁੰਦੀ ਹੈ, ਅਤੇ ਉਹ ਕੰਮ ਦਰਿਆਵਾਂ ਸਾਗਰਾਂ ਦਾ ਹੈ, ਬੱਠਲਾਂ ਦਾ ਨਹੀਂ। ਦਾਸੂ, ਠੀਕ ਹੈ ਮਾਂ ਜੀ। ਮਾਤਾ, ਇਹ ਲੋਕਾਂ ਦੀਆਂ ਮਹਿਲਾਂ ਤੇਰਾ ਸਿਰ ਝਾਲਣੋਂ ਰਹਿ ਖਲੋਤਾ ਹੈ, ਅਜੇ ਵੀ ਸਮਝ ਲੈ ਅਤੇ ਸਿਆਣਪ ਕਰ ਲੈ। ਦਾਸੂ, ਮਾਂ ਜੀ ਹੁਣ ਸਮਝ ਆ ਗਈ ਹੈ। ਦੱਸੋ ਹੁਣ ਫਿਰ ਮਾਂ ਜੀ ਕਦੋਂ ਚਲੀਏ? ਛੇਤੀ ਹੋ ਜਾਏ ਤਾਂ ਚੰਗਾ ਹੈ, ਸਿਰ ਬਹੁਤ ਘਬਰਾ ਘਬਰਾ ਉੱਠਦਾ ਹੈ, ਹਫਕਾਨ ਜਿਹਾ ਚੜ੍ਹ ਪੈਂਦਾ ਹੈ। ਮਾਤਾ, ਕੱਲ ਹੀ ਸਹੀ ਲਾਲ ਜੀ। ਉਹ ਦੂਸਰਾ ਹੈ ਸਦਾ ਬਖਸ਼ਣ ਜੀ। ਬਿਆਸਾ ਵਗ ਰਹੀ ਹੈ ਪਰ ਅਡੋਲ ਕੋਈ ਲਹਿਰ ਤਰੰਗ ਨਹੀਂ ਪੈਂਦਾ। ਹਵਾ ਦਾ ਰੁਮਕਾ ਮਾਤਰ ਵੀ ਨਹੀਂ ਰੁਮਕ ਰਿਹਾ। ਐਂ ਖੜੀ ਜਾਪਦੀ ਹੈ ਜਿਵੇਂ ਯੋਗੀ ਰਾਜ ਦੀ ਬਿਰਤੀ ਖੜੀ ਹੈ। ਸੂਰਜ ਦੇ ਅੱਗੋਂ ਪਤਲੀ ਪਤਲੀ ਬਦਲੀ ਹੈ ਪਰ ਬੱਦਲ ਚਾਲ ਨਹੀਂ, ਮਾਨੋ ਚਿੱਟਾ ਚੰਦੋਆ ਤਣ ਰਿਹਾ ਹੈ। ਨਦੀ ਦੇ ਕਿਨਾਰੇ ਇੱਕ ਰੱਤਾ ਕੋਚਾ ਟਿੱਬਾ ਹੈ, ਇਸ ਉੱਤੇ ਕੱਖਾਂ ਦੀ ਛੰਨ ਪਈ ਹੋਈ ਹੈ। ਛੰਨ ਦੇ ਅੱਗੇ ਇੱਕ ਵਧਵਾਂ ਕੱਖਾਂ ਦਾ ਹੀ ਛੱਪਰ ਤਣ ਰਿਹਾ ਹੈ, ਜਿਵੇਂ ਅੱਜ ਕੱਲ੍ਹ ਬਰਾਮਦੇ ਜਾਂ ਬਰਾਂਡੇ ਹੁੰਦੇ ਹਨ, ਜਿਸ ਦੇ ਹੇਠ ਪਰਾਲੀ ਵਿਛੀ ਹੈ। ਇਸ ਪਰਾਲੀ ਉੱਤੇ ਬੈਠਾ ਹੈ ਨਈ ਭੋਈ ਦਾ ਸਾਈਂ, ਖਿਆਲ ਮੰਡਲ ਦਾ ਮਾਲਕ, ਹਾਂ ਇਸ ਤੋਂ ਵੀ ਉੱਪਰ ਸੰਕਲਪ ਵਿਕਲਪ ਦਾ ਕਾਲਕ, ਪੈਗੰਬਰਾਂ ਅਵਤਾਰਾਂ ਨੂੰ ਰਸਤਾ ਦੱਸਣ ਵਾਲਾ ਮਾਲਕ, ਖਾਲਕ ਦਾ ਆਪਣਾ ਬਾਲਕ, ਆਤਮ ਦ੍ਰਿਸ਼ਟੀ ਦਾ ਮਾਲਕ, ਬੈਠਾ ਹੈ ਅਡੋਲ ਐਸਾ ਕਿ ਸਵਾਸਾਂ ਦੀ ਗਤੀ ਵੀ ਪ੍ਰਤੀਤ ਨਹੀਂ ਦਿੰਦੀ। ਚਿਹਰਾ ਸ਼ਾਨ ਸਤੋ ਗੁਣੀ ਪ੍ਰਭਾ ਨਾਲ ਪੁੰਨਿਆਂ ਦੇ ਚੰਨ ਵਾਂਗ ਟਿੱਕਵੀਂ ਚਮਕ ਵਿੱਚ ਹੈ। ਨੈਣ ਬੰਦ ਹਨ ਜਿਵੇਂ ਸਿਪ ਬੰਦ ਹੁੰਦੇ ਹਨ ਅੰਦਰ ਮੋਤੀ ਆਭਾ ਲੈ ਕੇ। ਸਵੇਰ ਤੋਂ ਇਸੇ ਤਰ੍ਹਾਂ ਬੈਠੇ ਹਨ, ਅਚਾਨਕ ਨੈਣ ਖੁੱਲ੍ਹੇ, ਇੱਕ ਟਿੱਕਵੀਂ ਦ੍ਰਿਸ਼ਟੀ ਪਈ ਚੱਲ ਰਹੇ ਪਰ ਅਡੋਲ ਸਰੋਵਰ ਵਾਂਗੂ ਖੜ੍ਹੇ ਵਗਦੇ ਪਾਣੀਆਂ ਉੱਤੇ। ਫਿਰ ਮਿਟ ਗਏ ਸੋਹਣੇ ਨੈਣ, ਅੰਦਰ ਜਾ ਖੁੱਲ੍ਹੇ, ਅੰਦਰ ਦ੍ਰਿਸ਼ਟੀ ਪੈ ਰਹੀ ਹੈ ਤੁਰ ਅੰਦਰਲੇ ਅਨੰਤ ਸਾਗਰ ਉੱਤੇ। ਚੁੱਪ ਸ਼ਾਂਤ ਅਡੋਲ ਗਹਿਰ ਗੰਭੀਰ ਬੇਅੰਤ ਸਾਗਰ ਉੱਤੇ, ਜੋ ਕਦੇ ਨਹੀਂ ਹਿਲਦਾ ਪਰ ਜਿਸ ਦੀ ਅਡੋਲਤਾ ਸੰਸਾਰ ਨੂੰ ਚਲਾ ਰਹੀ ਹੈ। ਹਾਂਜੀ ਉਹ ਜਿਸ ਦੀ ਗੰਭੀਰਤਾ ਅਥਾਹ ਹੈ ਪਰ ਜਿਸ ਦੇ ਭੇਦ ਕੁਦਰਤ ਦੇ ਰੰਗਾਂ ਵਿੱਚ ਝਲਕੇ ਮਾਰਦੇ ਹਨ। ਫੇਰ ਨੈਣ ਖੁੱਲ੍ਹੇ, ਫੇਰ ਮਿੱਟੇ, ਖੁੱਲ੍ਹਦੇ ਹਨ ਤਾਂ ਸਾਹਮਣੇ ਵਗਰੇ ਡੂੰਘੇ ਪਾਣੀ ਦੀ ਸਤਹਿ ਉੱਤੇ, ਮਿੱਟਦੇ ਹਨ ਤਾਂ ਖੁੱਲ੍ਹਦੇ ਹਨ ਅੰਦਰਲੇ ਡੂੰਘੇ ਸਾਗਰ ਦੀ ਸਤਹਿ ਉੱਤੇ, ਅਤੇ ਦ੍ਰਿਸ਼ਟੀ ਗੁੰਮ ਹੋ ਜਾਂਦੀ ਹੈ ਉਸ ਦੀਆਂ ਗਹਿਰਾਈਆਂ ਵਿੱਚ। ਪਿਛਲੇ ਪਾਸਿਓਂ ਆਇਆ ਇੱਕ ਕੋਈ ਛੋਪਲੇ ਛੋਪਲੇ ਕਦਮ ਧਰਦਾ, ਡਿੱਗਦੀ ਬਰਫ਼ ਦੇ ਫੂਈਆਂ ਤੋਂ ਵੀ ਮਲਕੜੇ ਮਲਕੜੇ ਪੈਰ ਰੱਖਦਾ, ਆ ਬੰਦ ਨੈਣਾਂ ਦੇ ਦਰਸ਼ਨ ਕੀਤੇ ਉਸ ਬੰਧਨਾਂ ਵਿੱਚ ਪੈ ਗਿਆ ਜਿਵੇਂ ਪਸ਼ਮ ਦਾ ਫੰਬਾ ਲੇਟ ਜਾਂਦਾ ਹੈ ਧਰਤੀ ਉੱਤੇ। ਮੋਨੀ ਸਾਧੂ ਦੀ ਚੁੱਪ ਵਾਂਗੂ ਫਿਰ ਉੱਠ ਖੜਾ ਹੋਇਆ ਬਿਨ ਆਹਟ ਕੀਤੇ ਦੇ, ਜਿਵੇਂ ਪੁਣੀ ਚੁੱਕੀ ਜਾਂਦੀ ਹੈ ਪੱਛੀ ਵਿੱਚੋਂ ਮੁਟਿਆਰ ਦੇ ਸਹਿਜਵੇਂ ਹਾਥੀ। ਪਰ ਹੁਣ ਅਚਾਨਕ ਆਪ ਜੀ ਦੇ ਨੈਣ ਖੁੱਲ੍ਹੇ, ਦ੍ਰਿਸ਼ਟੀ ਪਈ ਆਪਣੇ ਅਤੇ ਪਾਣੀਆਂ ਦੇ ਵਿੱਚ ਆ ਖਲੋਤੇ ਉੱਤੇ। ਦੋ ਚਾਰ ਵੇਰ ਇਸੇ ਤਰ੍ਹਾਂ ਖੁੱਲ੍ਹੇ ਅਤੇ ਮਿੱਟੇ, ਖੁੱਲ੍ਹੇ ਅਤੇ ਮਿੱਟੇ, ਚੁੱਪਾਂ ਦਾ ਸਾਈਂ ਕਿਸੇ ਅਮਰ ਰਸ ਦੇ ਵਸ ਪਿਆ ਹੋਇਆ, ਸਾਰੇ ਵਸੀਕਾਰਾਂ ਦਾ ਮਾਲਕ, ਮਾਨੋ ਰਸਾਵੇਸ਼ ਵਿੱਚ ਬੇਵਸ ਹੋਇਆ, ਹਿਲਣੋ ਬੋਲਣੋ ਅਸਮਰੱਥ ਹੋ ਰਿਹਾ ਹੈ। ਸੋ ਆਤਮ ਰਸ ਦੀ ਪ੍ਰਬਲ ਸ਼ਕਤੀ ਕਿਸ ਤਰ੍ਹਾਂ ਤੂੰ ਸਬਲ ਨੂੰ ਅਬਲ ਕਰ ਲੈਂਦੀ ਹੈ ਕਿ ਆਪਣੇ ਆਪੇ ਉੱਤੇ ਹੀ ਬਲ ਨਹੀਂ ਚੱਲਦਾ ਆਪਣਾ ਸਬਲ ਦਾ। ਬੱਲੂ ਖੜੋਤਾ ਸੀ ਸਾਹਮਣੇ ਅਡੋਲ, ਪਰ ਉਸਦੀ ਹਾਜ਼ਰੀ ਨਹੀਂ ਪਾ ਸਕੀ ਵਿਘਨ ਹਜ਼ੂਰੀ ਦੀ ਸਬਲਤਾ ਅੱਗੇ ਨਿਰਬਲ ਹੋਏ ਬੈਠੇ ਮਹਾਂਬਲੀ ਨੂੰ। ਬੱਲੂ ਸਿਆਣਾ ਸੀ, ਸਮਝ ਗਿਆ ਆਪਣੇ ਸਾਈਂ ਦੀ ਰਸਾਵੇਸ਼ਤਾ ਨੂੰ, ਭਾਉਂ ਗਿਆ ਆਪ ਦੀ ਸੱਜੀ ਦ੍ਰਿਸ਼ਟਕੋਣ ਦੇ ਪਾਸ ਰਤਾ ਕੋ ਪਿਛਾਵਰ ਨੂੰ, ਜਿਵੇਂ ਰਤਾ ਕੋ ਸਰ ਕੀ ਹਵਾ ਨਾਲ ਘੁੰਮ ਜਾਂਦਾ ਹੈ ਧਰਤੀ 'ਤੇ ਪਿਆ ਸਿਮਲ ਦੀ ਰੂੰਹ ਦਾ ਤੂੰਬਾ, ਕਿ ਅੱਕ ਦੀ ਅੰਬੀ ਵਿੱਚੋਂ ਨਿਕਲੀ ਅੱਕ ਦੀ ਰੁਆਈ ਯਾਨੀ ਬੁੱਢੀ ਮਾਈ। ਹੁਣ ਰਸਗੁੱਦੇ ਨੈਣ ਖੁੱਲ੍ਹੇ ਤਾਂ ਅਡੋਲ ਵਗਦੇ ਪਾਣੀਆਂ ਦੀ ਸਾਫ਼ ਸਤਹਿ 'ਤੇ ਆਪਣੇ ਨੈਣਾਂ ਦੇ ਵਿੱਚ ਕਾਹੇ ਕੁਛ ਨਾ ਸੋਖਲਾ, ਪਰ ਦੇਖਦੇ ਹੀ ਦੇਖਦੇ ਜਗਤ ਮਾਤਾ ਦਾ ਚਾਂਵਲਾ ਪਿਆ। ਨੈਣ ਮੁੰਦ ਹੋ ਗਏ, ਫਿਰ ਖੁੱਲ੍ਹੇ, ਫਿਰ ਦਿਸੀ ਮਾਤਾ ਜਿਸ ਬਹੁਤੀ ਛਾਂ ਪਤਰਾਲੀ, ਹਾਂ ਆਪਣੀਆਂ ਮਾਵਾਂ 'ਤੇ ਠੰਡੀਆਂ ਛਾਵਾਂ। ਫਿਰ ਨੈਣ ਮੁੰਦੇ ਤਾਂ ਦ੍ਰਿਸ਼ਟ ਪਏ ਜੀ ਦਾਨ ਦਾਤਾ ਸ੍ਰੀ ਗੁਰੂ ਅੰਗਦ ਦੇਵ ਜੀ। ਫਿਰ ਅਲਸਾਏ ਨੈਣ ਖੁੱਲ੍ਹੇ ਅਤੇ ਫਿਰ ਦਿਸੀ ਉਹ ਆਪਣੀ ਮਾਤਾ ਖੀਵੀ, ਮਾਤਾ ਖੀਵੀ ਨੇਕ ਜਨ। ਫੁਰਨਾ ਹੋਇਆ ਝਾਂਵਲਾ ਹੈ ਕਿ ਦਰਸ਼ਨ, ਮਾਤਾ ਹੈ ਕਿ ਮਾਤਾ ਦਾ ਪ੍ਰਭਾਵ। ਅੱਖਾਂ ਛੇਤੀ ਛੇਤੀ ਚਮਕੀਆਂ, ਹੱਥ ਉੱਠ ਖੜ੍ਹੇ ਹੋਏ, ਅੱਖਾਂ ਅੱਗੇ ਆ ਕੇ ਫਿਰ ਕੇ ਗੋਦ ਵਿੱਚ ਜਾ ਟਿੱਕੇ। ਹੁਣ ਨੈਣਾ ਨੇ ਨੀਚ ਲਾ ਕੇ ਤੱਕਿਆ, ਉੱਥੇ ਮਾਤਾ ਨਹੀਂ ਸੀ, ਪਰ ਲੱਗਦਾ ਐਂ ਸੀ ਜਿਵੇਂ ਮਾਂ ਦੀ ਮਿੱਠੀ ਮਿੱਠੀ ਲੋਰੀ ਦੀ ਆਵਾਜ਼ ਆ ਰਹੀ ਹੈ। ਨੀਂਦ ਲਿਆਉਣ ਵਾਲੀ ਲੋਰੀ ਦੀ ਨਾ, ਪਰ ਜਗਾਉਣ ਵਾਲੀ ਲੋਰੀ ਦੀ। ਜਾਗੋ ਮੇਰੇ ਲਾਲ, ਚਿੜੀਆਂ ਬਨ ਬੋਲੇ, ਜਾਗੋ ਮੇਰੇ ਲਾਲ, ਸੂਰਜ ਅੱਖ ਖੋਲੇ, ਸਰੀਰ ਹਿਲਿਆਂ ਚੌਂਕੜੀ ਖੁੱਲੀ, ਇੱਧਰ ਉੱਧਰ ਸੱਜੇ ਖੱਬੇ ਤੱਕੇ, ਆਪਦੇ ਪਵਿੱਤਰ ਗਲੇ ਤੋਂ ਧੁੰਨ ਉੱਠੀ, ਗੌੜੀ ਗੁਆਰੇਰੀ ਮਹੱਲਾ ਤੀਜਾ। ਇੱਕ ਸਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸਹਿਲੰਗਾ, ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ, ਏਕ ਅਚਰਜ ਏਕੋ ਹੈ ਸੋਈ। ਖੰਗੂਰਾ ਲੈ ਕੇ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਓ, ਫਿਰ ਚੁੱਪ ਹੋ ਗਈ। ਹੁਣ ਬੱਲੂ ਫਿਰ ਅੱਗੇ ਵਧਿਆ, ਆਪ ਜੀ ਬੋਲੇ ਬੜੀ ਧੀਮੀ ਟਿਕਵੀਂ ਰਸਮਈ ਸੁਰ ਵਿੱਚ, ਬੱਲੂ ਕਾਕਾ ਕੀ ਗੱਲ ਹੈ? ਬੱਲੂ, ਜੀਵਨਦਾਤਾ ਤੀਸਰਾ ਪੈਰ ਹੈ, ਹੁਣ ਤਾਂ ਕੁਛ ਮੂੰਹ ਪਾਓ। ਆਪ, ਕੀ ਲਿਆਇਆ ਹੈ? ਬੱਲੂ, ਦਲੀਆ ਆਉਂਦਾ ਹੈ, ਪਰ ਇੱਕ ਭੁੱਲ ਕੀਤੀ ਹੈ, ਜਦ ਪਾਣੀ ਵਿੱਚ ਗਲ ਗਿਆ ਦਲੀਆ, ਤਾਂ ਘੁੱਟ ਦੁੱਧ ਦਾ ਪੈ ਗਿਆ ਮੈਥੋਂ ਮੱਲੋ ਮੱਲੀ, ਅਤੇ ਹੈ ਜੀ ਉਹ ਟਹਿਲਣ ਨੇ ਰੁੱਗ ਖੰਡ ਦਾ ਭੁਲੇਵੇਂ ਪਾ ਦਿੱਤਾ। ਸੋ ਪਾਤਸ਼ਾਹ, ਅੱਜ ਦਾ ਦਿਨ ਇਹੋ ਅੰਗੀਕਾਰ ਕਰ ਲਓ, ਮੈਂ ਫਿਰ ਸਾਦਾ ਬਣਾ ਲਿਆਉਂਦਾ, ਪਰ ਕਣਕ ਨਾ ਭੁੱਜੀ ਹੋਈ ਘਰ ਸੀ, ਨਾ ਭੁੰਨ ਕੇ ਦਲੀ ਹੋਈ, ਨਾ ਘਰ ਦਾਲ ਚੌਲ ਸਨ, ਨਾ ਸੀਲ ਭੁੰਨੀ ਹੋਈ। ਤਾਂ ਤੇ ਆਪ ਸੁਣ ਕੇ ਹੱਸ ਪਏ, ਉੱਪਰ ਨੂੰ ਤੱਕੇ, ਧੰਨ ਤੂੰ ਹੈ ਜੋ ਦਿਲਾਂ ਵਿੱਚ ਪਿਆਰ ਪਾ ਦਿੰਦਾ ਹੈ, ਧੰਨ ਤੂੰ, ਧੰਨ ਤੂੰ। ਬੱਲੂ ਵੱਲ ਤੱਕ ਕੇ, ਲਿਆ ਬਈ ਜੋ ਰਿਜਕਦਾਤਾ ਨੇ ਘਾਲਿਆ ਹੈ, ਲੈ ਆ। ਬੱਲੂ ਪਾਣੀ ਲੈ ਕੇ ਆ ਗਿਆ, ਹੱਥ ਧੁਆਏ, ਪਰਨਾ ਅੱਗੇ ਕੀਤਾ, ਪਿਆ ਛੰਨੇ ਵਿੱਚ ਦਲੀਆ ਲਿਆ ਤਰਿਆ ਅੱਗੇ, ਨਾਲ ਇੱਕ ਚਮਚਾ ਲਿਆ ਰੱਖਿਆ। ਦੇਖ ਕੇ ਆਪ ਮੁਸਕਰਾਏ, ਓਏ ਬੱਲੂ, ਇਹ ਚਮਚਾ ਕੀ ਕਰਨਾ ਸੀ? ਦਲੀਆ ਤਾਂ ਪਤਲਾ ਚੰਗਾ ਏ, ਘੁੱਟੀ ਲੰਘ ਜਾ ਸੀ। ਬੱਲੂ, ਪਾਤਸ਼ਾਹ ਅੱਜ ਦੀਆਂ ਉਕਾਈਆਂ ਬਖਸ਼ ਦਿਓ। ਆਪ ਮੁਸਕਰਾਏ, ਧੰਨ ਗੁਰੂ ਨਾਨਕ ਆਖਿਆ, ਅਤੇ ਸਹਿਜੇ ਸਹਿਜੇ ਦਲੀਆ ਛਕ ਲਿਆ, ਚੁੱਲ੍ਹਾ ਕੀਤਾ ਅਤੇ ਬੋਲੇ, ਕਲ ਬਈ ਅਲੂਣਾ ਓਗਰਾ। ਬੱਲੂ, ਸਦ ਬਚਨ ਜੀ, ਪਾਤਸ਼ਾਹ ਇੱਕ ਅਰਜ਼ ਏ। ਗੁਰੂ ਜੀ, ਕਹੋ ਭਾਈ। ਬੱਲੂ, ਜੀਉ ਸਤਿਗੁਰੂ ਜੀ, ਵੱਡੀ ਅੰਮਾ ਬੇਬੇ ਖੀਵੀ ਜੀ ਖਡੂਰੋਂ ਆਏ ਹਨ। ਗੁਰੂ ਜੀ, ਕੌਲੀ ਨਾਲ ਕਿੱਥੇ ਹਨ? ਬੱਲੂ, ਪਿੰਡ ਆਏ, ਆਪ ਦੇ ਘਰ ਬੈਠੇ ਹਨ। ਗੁਰੂ ਜੀ, ਕਿਸ ਵੇਲੇ ਆਏ ਹਨ? ਬੱਲੂ, ਦੁਪਹਿਰਾਂ ਦੇ ਲਾਗੇ ਪਹੁੰਚ ਪਏ ਸਨ। ਗੁਰੂ ਜੀ, ਸਾਨੂੰ ਉਸ ਵੇਲੇ ਖਬਰ ਕਿਉਂ ਨਾ ਕੀਤੀ ਹੋਈ? ਬੱਲੂ, ਦਾਤਾ ਜੀਓ, ਮਾਤਾ ਜੀ ਆਪ ਆਉਂਦੇ ਸਨ, ਮੈਂ ਮਸਾਂ ਰੋਕੇ ਸਨ, ਇਹ ਆਖ ਕੇ ਮੈਂ ਸ੍ਰੀ ਗੁਰੂ ਜੀ ਨੂੰ ਖਬਰ ਕਰਦਾ ਹਾਂ, ਅਤੇ ਬਹੁਤੀ ਗਲੇ ਉਹ ਆਪ ਆ ਜਾਣਗੇ ਇੱਥੇ, ਉੱਥੇ ਆਪ ਦੇ ਗਿਆਂ ਮਤੇ ਬੇਅਦਬੀ ਸਮਝਣ, ਹੋਏ ਜੋ ਆਪ ਨੂੰ ਆਪ ਦੇ ਬੱਚੇ ਸਮਝਣ ਵਾਲੇ। ਮਾਤਾ ਜੀ ਮੰਨ ਗਏ ਅਤੇ ਮੈਂ ਰਵਾਂ ਰਵੀਂ ਆਇਆ ਆਪ ਜੀ ਨੂੰ ਦੱਸਣ, ਪਰ ਆਪ ਦੀ ਛੰਨ ਦਾ ਬੂਹਾ ਬੰਦ ਸੀ। ਦੂਜੀ ਵੇਰ ਆਇਆ ਤਾਂ ਆਪ ਛਪਰੀ ਹੇਠ ਸੌ, ਪਰ ਅਡੋਲ ਟਿੱਕੇ ਹੋਏ ਬੈਠੇ ਸੌ। ਮੇਰਾ ਹੀਆ ਨਾ ਪਿਆ ਕੇ ਹਿਲਾਵਾਂ, ਅਤੇ ਅਣਜਾਣੇ ਅਣਚਾਏ ਕਿਸੇ ਚੁੱਪ ਦੇਸ਼ ਦੇ ਮੇਲ ਵਿੱਚ ਵਿਘਨਕਾਰੀ ਹੋਣ ਦਾ ਅਪਰਾਧ ਕਰ ਬੈਠਾ। ਫਿਰ ਮੈਂ ਜਾਂ ਮਾਤਾ ਜੀ ਨੂੰ ਗੱਲ ਦੱਸੀ, ਆਖਣ ਲੱਗੇ ਟਿੱਕੇ ਰਹਿਣ ਦੇ, ਮਤੇ ਗੁਰੂ ਅਤੇ ਵਾਹਿਗੁਰੂ ਦੇ ਫਸੇ ਹੋਏ ਪਿਆਰ ਬੂੜੀਏ ਖੋਲ ਬੈਠੇ। ਫਿਰ ਮਾਤਾ ਜੀ ਆਖਣ ਲੱਗੇ, ਬੱਲੂ, ਕਦੇ ਸਾਈਂ ਆਪਣੇ ਪਿਆਰਿਆਂ ਦੇ ਮੇਲ ਦਾ ਰਸ ਲੈਂਦਾ, ਉਹਨਾਂ ਨੂੰ ਹਜ਼ੂਰੀ ਵਿੱਚ ਫੜ ਬਹਾਉਂਦਾ ਹੈ ਅਤੇ ਵਿਛੜਨਾ ਨਹੀਂ ਚਾਹੁੰਦਾ, ਉਸਨੂੰ ਵੀ ਕੋਈ ਸਵਾਦ ਹੈ ਭਗਤ ਦੇ ਪਿਆਰ ਰਸ ਦਾ। ਸੋ ਮਹਾਰਾਜ, ਮੈਂ ਤ੍ਰੈ ਵਾਰੀ ਵੇਖਣ ਆਇਆ ਹਾਂ, ਮਲਕੜੇ ਮਲਕੜੇ ਕਿ ਮਤੇ ਆਪ ਜੀ ਅਣਦਿਸਦੇ ਦੀ ਪਿਆਰ ਕਲਾਈ ਵਿੱਚੋਂ ਨਿਕਲ ਕੇ ਸਾਡੇ ਵੱਲ ਮਿਹਰ ਨਜ਼ਰ ਪਾ ਰਹੇ ਹੋਵੋ। ਫਿਰ ਮੈਂ ਚਾਹੁੰਦਾ ਸੀ ਕਿ ਆਪ ਕੁਛ ਆਧਾਰ ਲੈ ਲਵੋ ਤਾਂ ਖਬਰ ਕਰਾਂ, ਤੁਸੀਂ ਤਾਂ ਜੀਵਦੇ ਹੋ ਸ਼ਬਦ ਦੇ ਆਧਾਰ, ਜਿਵੇਂ ਆਖਿਆ ਸੀ ਬਾਬੇ ਗੁਰੂ ਨਾਨਕ ਨੇ, ਪਰ ਅਸੀਂ ਅਨ ਆਧਾਰੀ ਹਾਂ ਅਤੇ ਆਪਣੇ ਵਾਂਗੂ ਆਪ ਨੂੰ ਵੀ ਅਨ ਆਧਾਰੀ ਸਮਝਦੇ ਹਾਂ। ਹੁਣ ਪਾਤਸ਼ਾਹ, ਮੇਰੀ ਮੁਰਾਦ ਪੂਰੀ ਹੋ ਗਈ ਹੈ, ਕੋਈ ਦਾਣਾ ਮੂੰਹ ਪੈ ਗਿਆ ਹੈ, ਆਪ ਜੀ ਚੱਲੋ, ਸੁੱਖਾਂ ਨਾਲ ਚੱਲੋ ਅਤੇ ਮਾਤਾ ਜੀ ਦੇ ਦਰਸ਼ਨ ਕਰੋ। ਗੁਰੂ ਜੀ, ਮਾਤਾ ਜੀ ਦੀ ਬੇਅਦਬੀ ਹੋਈ, ਪਰ ਤੂੰ ਜੋ ਕੀਤਾ ਪਿਆਰ ਵਸ ਕੀਤਾ, ਸਭ ਖੇਡ ਕਰਤੇ ਪੁਰਖ ਦੇ ਵਸ ਹੈ, ਚੱਲ ਬਈ ਹੁਣ ਰਵਾਂ ਰਵੀ ਚੱਲੀਏ। ਮਾਵਾਂ ਕਦੇ ਬਾਲ ਔਗਣਾ ਨੂੰ ਨਹੀਂ ਚਿਤਾਰਦੀਆਂ, ਚੱਲ ਨੇਕੀ ਦੀ ਅਵਤਾਰ ਮਾਤਾ ਦੀ ਠੰਡੀ ਛਾਵੇਂ ਚੱਲੀਏ ਬੈਠੀਏ। ਆਪ ਉੱਠੇ, ਮੂੰਹ ਨਗਰੀ ਵੱਲ ਨੂੰ ਕੀਤਾ ਤਾਂ ਕੁਛ ਧੂੜ ਵੇਖ ਕੇ ਬੋਲੇ, ਬੱਲੂ ਉਹ ਧੂੜ ਕੇ ਹੀ ਹੈ। ਬੱਲੂ ਨੇ ਨਜ਼ਰ ਬੰਨੀ, ਦਾਤਾ ਜੀ ਉਹ ਰੱਥ ਆ ਰਿਹਾ ਹੈ, ਹੋਵੇ ਨਾ ਤਾਂ ਮਾਤਾ ਜੀ ਆ ਰਹੇ ਹਨ, ਉਹਨਾਂ ਦੇ ਅਦਬ ਭਰੇ ਸੁਭਾਵ ਦੀ ਆਸਾ ਆਪ ਹੀ ਆਉਣ ਦੀ ਸੀ। ਗੁਰੂ ਅਮਰਦਾਸ ਜੀ ਆਪ ਹੁਣ ਕਾਹਲੀ ਨਾਲ ਤੁਰੇ, ਪਰ ਅਜੇ ਕੁਛ ਕੁ ਦੂਰ ਹੀ ਗਏ ਸਨ ਕਿ ਰੱਥ ਪਹੁੰਚ ਪਿਆ। ਮਾਤਾ ਜੀ ਉਤਰੇ, ਆਪ ਨੇ ਅਦਬ ਸਤਿਕਾਰ ਨਾਲ ਸਵਾਗਤ ਕੀਤਾ, ਮਾਤਾ ਜੀ ਨੇ ਸਿੱਖੀ ਭਾਵਨਾ ਵਿੱਚ ਨਮਸਕਾਰ ਕੀਤੀ, ਪਰ ਬਿਰਦ ਗੁਰੂ ਜੀ ਦੇ ਹੱਥਾਂ ਨੇ ਸਿਰ ਥੰਮਿਆ ਅਤੇ ਆਖਿਆ, ਮਾਤਾ ਤਾਂ ਮੱਥਾ ਟਿਕਾਉਣ ਦਾ ਟਿਕਾਣਾ ਹਨ। ਅੰਮੀ ਬੋਲੀ, ਅੰਮਾ ਨਹੀਂ ਸਿੱਖ ਹਾਂ, ਤੂੰ ਸਾਖਿਆਤ ਗੁਰੂ ਨਾਨਕ ਹੈ। ਦਾਸੂ ਵੱਲ ਤੱਕ ਕੇ, ਬੱਚਾ ਪੈ ਜਾ ਸ਼ਰਨ ਗੁਰੂ ਨਾਨਕ ਦੀ। ਦਾਸੂ ਨੇ ਮੱਥਾ ਟੇਕਿਆ, ਪਰ ਗੁਰੂ ਜੀ ਨੇ ਮੱਥੇ ਹੇਠ ਹੱਥ ਦੇ ਕੇ ਸੰਭਾਲਿਆ, ਸਾਹਿਬਜ਼ਾਦੇ ਮੈਂ ਤਾਂ ਗੁਰੂ ਦਾ ਦਾਸ ਹਾਂ। ਇਹਨੇ ਨੂੰ ਹੰਸੋ ਅਤੇ ਉਸਦਾ ਪਤੀ ਅੱਗੇ ਹੋਏ, ਦੋਹਾਂ ਨੇ ਮੱਥਾ ਟੇਕਿਆ। ਆਪ ਮੁਸਕਰਾਏ ਅਤੇ ਕਿਹਾ, ਗੁਰੂ ਨਾਨਕ ਭਲਾ ਕਰੇ। ਫਿਰ ਪੰਜ ਚਾਰ ਹੋਰ ਸਿੱਖ ਜੋ ਨਾਲ ਆਏ ਸਨ ਚਰਨੀ ਪੈ ਗਏ। ਗੁਰੂ ਜੀ ਫਿਰ ਉਸੇ ਪਰਾਲੀ 'ਤੇ ਜਾ ਖੜੋਤੇ ਅਤੇ ਬੜੇ ਅਦਬ ਨਾਲ ਮਾਤਾ ਜੀ ਨੂੰ ਬਹਾਲ ਲਿਆ। ਬਾਕੀ ਦੇ ਵੀ ਬੈਠ ਗਏ। ਗੁਰੂ ਜੀ, ਹੇ ਜਗਤ ਮਾਤਾ, ਹੇ ਮੇਰੇ ਪੂਜ ਦਾ ਸਰੂਪ ਮੇਰੀ ਮਾਤਾ, ਆਪ ਕਿਉਂ ਖੇਚਲ ਕੀਤੀ, ਮੈਨੂੰ ਕਿਉਂ ਨਾ ਸਦਕਾ ਲਿਆ। ਮਾਤਾ, ਹੇ ਗੁਰੂ ਨਾਨਕ ਦਾ ਵਿਦਿਤ ਸਰੂਪ, ਜਗਤ ਵਿੱਚ ਕੁਸੰਗ ਬੁਰੀ ਬਲਾ ਹੈ, ਦਾਸੂ ਨੂੰ ਪਾ ਚੜ ਗਈ ਕੁਸੰਗੀਆਂ ਦੀ, ਪਿਤਾ ਗੁਰੂ ਦੀ ਆਗਿਆ ਦੇ ਉਲਟ ਲਾ ਬੈਠਾ ਏ ਗੱਦੀ, ਲੱਗ ਪਿਆ ਏ ਖੇਡਣ ਪਾਪਾਂ ਨਾਲ, ਲੱਦੀ ਦੁਨੀਆ ਦੇ ਦੁੱਖਾਂ ਸੁੱਖਾਂ ਨਾਲ, ਚੜ ਗਏ ਸੂ ਦੁੱਖ ਸੁੱਖ ਦਿਮਾਗ ਨੂੰ, ਹੁਣ ਸਿਰ ਪਟਕਦਾ ਏ ਕਿਸੇ ਵੇਲੇ ਅਤੇ ਕਿਸੇ ਵੇਲੇ ਹੋਸ਼ ਵਿੱਚ ਆਉਂਦਾ ਅਤੇ ਘਬਰਾਉਂਦਾ ਅਤੇ ਖਫਗੀ ਦਾ ਢੂੰਡਦਾ ਏ। ਆਪ ਦਾਰੂ, ਉਹ ਦਾਰੂ ਹੇ ਗੁਰੂ ਨਾਨਕ ਤੇਰੇ ਕੋਲ ਏ, ਭੁੱਲ ਮੰਨਦਾ ਏ, ਹੁਣ ਆਪ ਦੀ ਸ਼ਰਨ ਆਇਆ ਏ, ਬਖਸ਼ ਦਿਓ ਸੋ ਕਿਸੇ ਦੇ ਸਦਕੇ। ਗੁਰੂ ਕੇ ਸਵਾਰੇ ਗੁਰੂ, ਮਾਂ ਦਾ ਮੋਹ ਅਵੱਲਾ ਹੁੰਦਾ ਏ, ਨੈਣ ਭਾਰਾ ਏ, ਗੁਰੂ ਦਾ ਪੁੱਤ ਏ ਜਿਸ ਦਾ ਤੂੰ ਲਾਲ ਏ। ਗੁਰੂ ਜੀ ਦੇ ਨੈਣ ਬੰਦ ਸਨ, ਬੁੱਲ ਜ਼ਰਾ ਜ਼ਰਾ ਹਿੱਲ ਰਹੇ ਸਨ, ਸਰੀਰ ਰਤਾ ਰਤਾ ਕੰਬੜੀ ਜਿਹੀ ਵਿੱਚ ਸੀ। ਮਾਤਾ ਜੀ ਕਹਿ ਚੁੱਕੇ ਤਾਂ ਨੈਣ ਖੁੱਲ੍ਹੇ, ਖੁੱਲ੍ਹੇ ਅਤੇ ਮਿਟੇ, ਫਿਰ ਖੁੱਲ੍ਹੇ ਤਾਂ ਥਰਕਵੀਂ ਆਵਾਜ਼ ਬੋਲੇ, ਅੰਮੀ ਇਹ ਤੇਰੀ ਗੋਦੀ ਖੇਲਿਆ ਲਾਲ ਏ, ਮੈਂ ਤੇਰੇ ਚਰਨੀ ਖੇਲਿਆ ਬਾਲ ਹਾਂ। ਦਾਸੂ ਵੱਲ ਤੱਕ ਕੇ, ਆ ਵੀਰ ਗਲੇ ਲੱਗ, ਕਹਿ ਕੇ ਆ ਜਾਨ ਬਾਹੂ ਲੰਮੀਆਂ ਕੀਤੀਆਂ ਅਤੇ ਦਾਸੂ ਨੂੰ ਖਿੱਚ ਕੇ ਗਲ ਲਾ ਲਿਆ, ਇੱਕ ਹੱਥ ਪਿੱਠ 'ਤੇ ਜਾ ਟਿਕਿਆ, ਇੱਕ ਸਿਰ 'ਤੇ। ਸੋਹਣੇ ਸਜੀਲੇ ਗਲੇ ਤੋਂ ਸਦ ਹੋਈ ਮਿੱਠੀ ਮਿੱਠੀ, ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ, ਮਿਲ ਕੇ ਕਹਿੰਦਿਆਂ ਗਲਾ ਰੁਕ ਗਿਆ। ਦੋ ਮੋਤੀ ਬੰਦ ਨੈਣਾਂ ਤੋਂ ਕਿਰੇ, ਕਮਲ ਕਪੋਲਾਂ ਤੋਂ ਢਰਦੇ ਨੂਰਾਨੀ ਦਾੜੇ ਵਿੱਚ ਲੋਪ ਹੋ ਗਏ। ਕੱਚੀ ਅੱਧੀ ਘੜੀ ਇਹੋ ਰੰਗ ਬੱਜਾ ਰਿਹਾ, ਚੁੱਪ ਵਿੱਚ ਦੁੱਖਾਂ ਦੇ ਡੇਰੇ ਢਹਿ ਗਏ, ਚੁੱਪ ਸਾਗਰ ਵਿੱਚ ਹੀ ਗਰਕ ਹੋ ਰਹੇ ਸਨ ਕੋਲ ਬੈਠੇ ਸਾਰੇ। ਹੁਣ ਸੋਹਣੀਆਂ ਲੰਮੀਆਂ ਕਲਾਈਆਂ ਜਾ ਟਿੱਕੀਆਂ ਆਪਣੇ ਪੱਟਾਂ 'ਤੇ। ਦਾਸੂ ਵਿਛੜਨਾ ਅਚਾਉਂਦਾ ਵਿਛੜਿਆ ਅਤੇ ਸਿੱਧਾ ਹੋ ਬੈਠਾ, ਸਿਰ ਠੰਡਾ ਠਾਰ, ਹੰਸ ਸਾਫ਼ ਸਲਾਮਤ, ਕਾਲਜੇ ਵਿੱਚ ਸੀਤਲਤਾ, ਕਾਲਜੇ ਵਿੱਚ ਹੀ ਇੱਕ ਨਿੱਕੇ ਜਿਹੇ ਥਾਂ ਰੀਣਕ ਹੋਰ ਖੁਨਕੀ ਪਾਸੇ, ਸਿਮਰਨ ਜਾਰੀ, ਲੂੰ ਪੁਲਕਾਵਲੇ ਹੋ ਰਹੇ ਸਨ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਪੋ ਉਚਾਰ ਹੋ ਰਿਹਾ ਸੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।